ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵੇਲੇ ਸਾਡੇ ਨਾਲ ਸੈਮ ਗੁਰਾਇਆ ਹੁਣਾਂ ਨੇ ਸਾਂਝ ਬਣਾਈ ਆ। ਉਹ ਮੈਲਬਨ ਦੇ ਨਿਵਾਸੀ ਨੇ ਤੇ ਉੜੀਸੀ ਡਾਂਸ ਵਿੱਚ ਉਹਨਾਂ ਦੀ ਮੁਹਾਰਤ ਹੈ ਤੇ ਮਾਰਡੀਗ੍ਰਾ ਪਰੇਡ ਆ ਜਿਹੜੀ ਸਿਡਨੀ 'ਚ ਹਰ ਸਾਲ ਹੁੰਦੀ ਆ। ਆਸਟ੍ਰੇਲੀਆ ਭਰ 'ਚ ਤੁਹਾਨੂੰ ਪਤਾ ਇਹਦਾ ਇੱਕ ਵੱਖਰਾ ਨਾਂ ਅਤੇ ਵੱਖਰਾ ਅੰਦਾਜ਼ ਆ। ਉਸ ਸਿਲਸਿਲੇ 'ਚ ਅਸੀਂ ਸੋਚਿਆ ਕਿਉਂ ਨਾ ਸਮਲਿੰਗੀ ਵਿਆਹਾਂ ਅਤੇ ਸਮਲਿੰਗੀ ਸੰਬੰਧਾਂ 'ਤੇ ਕੋਈ ਚਰਚਾ ਕੀਤੀ ਜਾਵੇ ਅਤੇ ਉਸ ਸਿਲਸਿਲੇ 'ਚ ਅਸੀਂ ਸੈਮ ਹੁਣਾਂ ਨਾਲ ਸਾਂਝ ਬਣਾਈ ਆ। ਹਾਂਜੀ ਸੈਮ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ।
ਜੀ ਦੱਸੋ, ਸਭ ਤੋਂ ਪਹਿਲਾਂ ਤਾਂ ਕੀ ਕਦੇ ਤੁਸੀਂ ਮਾਰਡੀਗ੍ਰਾਸ ਪਰੇਡ 'ਚ ਸ਼ਾਮਿਲ ਹੋਏ ਹੋ, ਕਦੇ ਸਿਡਨੀ ਗਏ ਹੋ ਉੱਥੇ?
ਮੈਂ ਅੱਜ ਤੱਕ ਕਦੇ ਐਕਚੁਅਲੀ ਮਾਰਡੀਗ੍ਰਾਸ ਪਰੇਡ 'ਚ ਨਹੀਂ ਗਿਆ। ਮੈਂ ਆਸਟ੍ਰੇਲੀਆ 'ਚ 1991 ਦਾ ਰਹਿ ਰਿਹਾ ਹਾਂ, ਪਰ ਮੈਂ ਕਦੇ ਅੱਜ ਤੱਕ ਪਰੇਡ 'ਚ ਮੈਨੂੰ ਮੌਕਾ ਨਹੀਂ ਮਿਲਿਆ ਕੰਮ ਦੇ ਕਾਰਨ। ਮੈਂ ਬਿਜ਼ੀ ਹੁੰਦਾ ਸੀ, ਪਰ ਮੈਨੂੰ ਪਤਾ ਹੈ ਮੈਂ ਟੈਲੀਵਿਜ਼ਨ ਵਗੈਰਾ 'ਤੇ ਕਾਫੀ ਦੇਖਿਆ ਹੋਇਆ ਹੈ। ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਮਤਲਬ ਇਹ ਇੱਕ ਐਂਡ ਬੈਕ ਟਾਈਮ ਹੁੰਦਾ ਹੈ ਹੋਮੋਸੈਕਸ਼ੁਅਲਸ ਲਈ, ਜਿੱਥੇ ਕਿ ਦੇ ਕੁਡ ਫੀਲ ਫਰੀ ਐਂਡ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਨੇ। ਇਟਸ ਲਾਈਕ ਅ ਕਮਿਊਨਿਟੀ ਐਂਡ ਦ ਬੌਂਡਿੰਗ, ਅਤੇ ਸਾਰੇ ਆਸਟ੍ਰੇਲੀਆ ਤੋਂ ਲੋਕ ਆਉਂਦੇ ਨੇ ਉੱਥੇ, ਅਤੇ ਦੂਜਿਆਂ ਲਈ ਵੀ ਅਵੇਅਰਨੈਸ ਹੁੰਦੀ ਹੈ। ਜਿਹੜੇ ਮਤਲਬ ਹੋਮੋਸੈਕਸ਼ੁਅਲ ਨਹੀਂ ਹੈਗੇ, ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਦੇਰ ਆਰ ਪੀਪਲ ਥੋੜ੍ਹੇ ਡਿਫਰੈਂਟ ਵੀ ਹੈਗੇ ਨੇ ਇਹ ਦੁਨੀਆਂ 'ਚ, ਅਤੇ ਉਹਨਾਂ ਲਈ ਵੀ ਆਈ ਥਿੰਕ ਇਟਸ ਗੁੱਡ ਅਵੇਅਰਨੈਸ ਅਤੇ ਟੋਲਰੈਂਸ ਕ੍ਰੀਏਟ ਕਰਦਾ ਹੈ।
ਜੀ, ਅਤੇ ਆਪਾਂ ਜੇ ਦੇਖੀਏ
ਵੋਇਸ ਵੀ ਹੁੰਦੀ ਹੈ ਇਹਦੇ ਨਾਲ।
ਸੈਮ, ਆਪਾਂ ਦੇਖੀਏ ਪਿਛਲੇ  10-20 ਸਾਲ 'ਚ ਕੀ ਤੁਹਾਨੂੰ ਲੱਗਿਆ ਕਿ ਕੋਈ ਫਰਕ ਪਿਆ, ਜੇ ਆਪਾਂ ਸਮਲਿੰਗੀ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੋਵੇ ਜਾਂ ਉਹਨਾਂ ਖਿਲਾਫ ਫੈਲਾਈ ਜਾਂਦੀ ਨਫ਼ਰਤ ਦੀ ਗੱਲ ਕਰਨੀ ਹੋਵੇ, ਕੀ ਤੁਹਾਨੂੰ ਲੱਗਦਾ ਕਿ ਹੁਣ ਇਹ ਪਹਿਲਾਂ ਨਾਲੋਂ ਘੱਟ ਹੈ ਅਤੇ ਸਮਾਂ ਬਦਲ ਰਿਹਾ, ਸੋਸਾਇਟੀ ਬਦਲ ਰਹੀ ਹੈ?
ਕਾਫੀ ਚੇਂਜ ਹੋ ਗਿਆ ਹੁਣ ਟਾਈਮ 'ਤੇ। ਜਦੋਂ ਮੈਂ ਆਇਆ ਸੀ ਉਸ ਵੇਲੇ ਤੇ ਕਾਫੀ ਘੱਟ ਹੁੰਦਾ ਸੀ ਅਵੇਅਰਨੈਸ ਲੋਕਾਂ ਨੂੰ ਇਹਦੀ, ਅਤੇ ਉਸ ਵੇਲੇ ਤੇ ਮੈਂ ਕਾਫੀ ਇਹ ਵੀ ਸੁਣਦਾ ਹੁੰਦਾ ਸੀ ਕਿ ਕਾਫੀ ਓਬੈਸਿਟੀ ਵਗੈਰਾ ਵੀ ਹੁੰਦੀ ਸੀ, ਤੇ ਹੁਣ ਤੇ ਇਸ ਕਰਕੇ ਇਹ ਜਿਹੜੀ ਨਵੀਂ ਜਨਰੇਸ਼ਨ ਇਹਨਾਂ ਲਈ ਤੇ ਕਾਫੀ ਠੀਕ ਹੈ, ਲੋਕ ਕਾਫੀ ਓਪਨ ਨੇ। ਤੇ ਹੁਣ ਜਿਹੜਾ ਲਾਸਟ ਈਅਰ ਹੋਇਆ ਸੀ, ਜਿਹੜਾ ਸੇਮ ਸੈਕਸ ਸ਼ਾਦੀ ਲਈ ਵੀ ਉਹਨਾਂ ਨੇ ਵੀ ਅਪਰੂਵ ਕਰਤਾ ਸੀ, ਲੀਗਲ ਹੋ ਗਿਆ, ਤੇ ਉਹਦੇ ਨਾਲ ਵੀ ਕਾਫੀ ਫਰਕ ਪਏਗਾ ਲੋਕਾਂ ਨੂੰ, ਤੇ ਜਿਹੜੇ ਸੇਮ ਸੈਕਸ ਹੈਗੇ ਨੇ, ਵੈਦਰ ਮੇਲ ਔਰ ਫੀਮੇਲ ਜੋ ਵੀ ਨੇ, ਤੇ ਉਹਨਾਂ ਨੂੰ ਕਾਫੀ ਐਕਸੈਪਟੈਂਸ ਵੀ ਹੋ ਰਹੀ ਹੈ ਸੋਸਾਇਟੀ 'ਚ। ਉਹਨਾਂ ਨੂੰ ਲੱਗਦਾ ਹੈ ਕਿ ਦਿਸ ਇਜ਼ ਦੇਅਰ ਰਾਈਟ, ਨਾਓ ਦੇ ਕੈਨ ਗੈਟ ਮੈਰਿਡ।
ਅਤੇ ਸਮਾਜ ਵਿੱਚ ਮੈਂ ਤੁਹਾਡੇ ਵਿਚਰਨ ਦੀ ਗੱਲ ਕਰਾਂ ਤਾਂ ਇੱਕ ਸਮਲਿੰਗੀ ਹੋਣ ਦੇ ਨਾਤੇ ਤੁਸੀਂ ਭਾਰਤੀ ਸਮਾਜ 'ਚ ਕਿੱਦਾਂ ਮਹਿਸੂਸ ਕਰਦੇ ਹੋ? ਕੀ ਤੁਹਾਡਾ ਵਿਆਹ ਹੋਇਆ ਹੋਇਆ? ਕੀ ਤੁਸੀਂ ਆਪਣੇ ਪਾਰਟਨਰ ਨਾਲ ਰਹਿ ਰਹੇ ਹੋ? ਜੇ ਇਹ ਗੱਲਾਂ ਜ਼ਿਆਦਾ ਨਿੱਜੀ ਹੋਈਆਂ ਤਾਂ ਕਿਰਪਾ ਕਰਕੇ ਭਾਵਾਂ ਨਾ ਹੀ ਦੱਸਿਓ, ਪਰ ਜਿੰਨਾ ਕੁ ਤੁਸੀਂ ਖੁੱਲ੍ਹ ਕੇ ਬੋਲ ਸਕਦੇ ਹੋ ਅਸੀਂ ਜ਼ਰੂਰ ਜਾਣਨਾ ਚਾਹਾਂਗੇ।
ਮੇਰੀ ਐਕਚੁਅਲੀ ਸ਼ਾਦੀ ਹੋਈ ਹੋਈ ਹੈ, ਐਂਡ ਸਾਡੀ ਸ਼ਾਦੀ ਹੋਈ ਸੀ 2014 ਵਿੱਚ, ਜਦੋਂ ਕਿ ਆਸਟ੍ਰੇਲੀਆ 'ਚ ਸੇਮ ਸੈਕਸ ਦੀ ਸ਼ਾਦੀਆਂ ਜਿਹੜੀਆਂ ਹੁੰਦੀਆਂ ਸੀ ਮੈਂ ਇਲੀਗਲ ਨਹੀਂ ਹੈਗੀਆਂ ਸੀ। ਤਾਂ ਅਸੀਂ ਦੋਨਾਂ ਨੇ ਸੋਚਿਆ, ਸਾਨੂੰ ਇੰਝ ਲੱਗ ਰਿਹਾ ਸੀ ਕਿ ਵੀ ਫੈਲਟ ਵੀ ਵਰ ਐਟ ਦੈਟ ਪੁਆਇੰਟ ਕਿ ਅਸੀਂ ਸ਼ਾਦੀ ਕਰੀਏ, ਅਤੇ ਅਸੀਂ ਸਾਡੀ ਸ਼ਾਦੀ ਹੋਈ ਸੀ ਡੈਨਮਾਰਕ ਦੇ ਵਿੱਚ। ਡੈਨਮਾਰਕ 'ਚ ਜਿਹੜਾ ਲਾਅ ਹੈਗਾ ਕਾਫੀ 80s ਤੋਂ ਹੀ ਕਾਫੀ ਲੀਗਲ ਹੈਗਾ ਉੱਥੇ, ਦੇ ਆਰ ਵੈਰੀ ਫੋਰਵਰਡ ਥਿੰਕਿੰਗ, ਬੜੇ ਓਪਨ ਮਾਇੰਡਡ ਨੇ, ਅਤੇ ਅਸੀਂ ਉੱਥੇ ਜਾ ਕੇ ਸ਼ਾਦੀ ਕੀਤੀ ਸੀ। ਦੇ ਵਾਜ਼ ਅ ਪ੍ਰੀਸਟ, ਪੂਰੇ ਲੋਕੀ ਉੱਥੇ ਆਏ ਹੋਏ ਸੀ, ਐਂਡ ਸਾਰਾ ਪ੍ਰੋਪਰ ਜਿਵੇਂ ਸ਼ਾਦੀ ਹੁੰਦੀ ਸਾਡੀ ਅੰਜੁਰੀ, ਅਤੇ ਮੇਰੇ ਘਰ ਵਾਲਿਆਂ ਨੂੰ ਵੀ ਪਤਾ, ਫਿਰ ਮੈਂ ਮੰਮੀ ਡੈਡੀ ਨੂੰ ਵੀ ਫੋਨ ਕੀਤਾ ਆਪਣੇ, ਉਸ ਤੋਂ ਬਾਅਦ ਅਤੇ ਮੇਰੇ ਪਾਰਟਨਰ ਨੇ ਵੀ ਆਪਣੀ ਮੰਮੀ ਡੈਡੀ ਨੂੰ ਫੋਨ ਕੀਤਾ, ਅਤੇ ਸਾਰਿਆਂ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਐਕਸੈਪਟ ਕੀਤਾ, ਐਂਡ ਮੇਰੇ ਸਾਰੇ ਜਿੰਨੇ ਵੀ ਮੇਰੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਪਤਾ ਹੈ, ਔਰ ਜਿੰਨੇ ਵੀ ਮੇਰੇ ਪਾਰਟਨਰ ਦੇ ਮਤਲਬ ਫੈਮਿਲੀ ਵਗੈਰਾ ਉਹਨਾਂ ਸਾਰਿਆਂ ਨੂੰ ਪਤਾ ਹੈਗਾ, ਐਂਡ ਦੇ ਆਲ ਲਵ ਅਸ ਸੋ ਮੱਚ।
ਤੇ ਤੁਹਾਡਾ ਸੈਮ ਫਿਰ ਪਾਰਟਨਰ ਨੇ ਜਿਹੜੇ ਉਹ ਆਸਟ੍ਰੇਲੀਅਨ ਨੇ?
ਉਹ ਐਕਚੁਅਲੀ ਉਹਨਾਂ ਦੀ ਬੈਕਗ੍ਰਾਉਂਡ ਹੈਗੀ ਉਹ ਕ੍ਰੋਏਸ਼ੀਆ ਤੋਂ ਹੈਗੇ ਨੇ, ਤੇ ਲੇਕਿਨ ਉਹ ਜਰਮਨੀ 'ਚ ਵੱਡੇ ਹੋਏ ਸੀ, ਤੇ ਜਦੋਂ ਇੱਥੇ ਆਸਟ੍ਰੇਲੀਆ 'ਚ ਮੂਵ ਕੀਤੇ 2001 ਦੇ ਵਿੱਚ ਆਈ ਥਿੰਕ ਮਾਈਗ੍ਰੇਟ ਹੋਇਆ ਸੀ। ਸਾਡੀ ਸ਼ਾਦੀ 2014 'ਚ ਹੋਈ ਸੀ, ਪਰ ਅਸੀਂ ਮਿਲੇ ਸੀ 17 ਸਾਲ ਪਹਿਲਾਂ ਅਸੀਂ, ਤੇ ਅਸੀਂ ਇੰਗੇਜਮੈਂਟ ਕੀਤੀ ਸੀ 2008 ਵਿੱਚ, 8th of August 2008, ਤੇ ਉਸ ਤੋਂ ਬਾਅਦ ਅਸੀਂ ਇੰਨੀ ਦੇਰ ਵੇਟ ਕਰਕੇ 2014 ਸ਼ਾਦੀ ਕੀਤੀ ਜਾ ਕੇ, ਤੇ ਵੀ ਬੀਨ ਹੈਪੀਲੀ ਮੈਰਿਡ ਸਿੰਸ ਦੈਨ।
ਤੇ ਜਦ ਪਹਿਲੀ ਵਾਰ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਿ ਜਿਹੜਾ ਮੇਰਾ ਸੁਭਾਅ ਆ, ਮੇਰੇ ਜਿਹੜੇ ਰੁਝਾਨ ਆ ਜਾਂ ਮੇਰਾ ਜਿਹੜਾ ਸਰੀਰ ਆ ਇਹ ਥੋੜ੍ਹਾ ਜਿਹਾ ਵੱਖਰਾ ਜਾਂ ਤੁਸੀਂ ਵੱਖਰੇ ਢੰਗ ਨਾਲ ਸੋਚਦੇ ਹੋ, ਉਹਨਾਂ ਦਾ ਕਿਹੋ ਜਿਹਾ ਰਿਐਕਸ਼ਨ ਸੀ? ਪਰਿਵਾਰ 'ਚ ਕਦੇ ਕੋਈ ਦਿੱਕਤ ਤਾਂ ਨਹੀਂ ਆਈ? ਸਮਾਜ ਦੀ ਗੱਲ ਤਾਂ ਬਾਅਦ 'ਚੋਂ ਆਉਂਦੀ ਹੈ।
ਮੈਂ ਐਕਚੁਅਲੀ ਅਸੀਂ ਕਹਿੰਦੇ ਸੀ ਆਪਣੇ ਆਪ ਹੀ ਕ੍ਰੀਏਟ ਕਰਨੇ ਆ ਕਿ ਮੈਂ ਡਿਫਰੈਂਟ ਹੈਗਾ ਵਾਂ, ਪਰ ਮੈਨੂੰ ਇੰਜਨ ਰੱਬ ਨੇ ਬਣਾਇਆ। ਮੈਨੂੰ ਛੋਟੀ ਉਮਰ 'ਤੇ ਪਤਾ ਸੀ, ਲਾਈਕ ਯੂ ਵੁੱਡ ਨਾਟ ਬਿਲੀਵ, ਕਿ ਮੈਂ 5 ਸਾਲ ਤੋਂ ਮੈਨੂੰ ਧਿਆਨ ਹੈ ਕਿ ਮੈਨੂੰ ਪਤਾ ਸੀ ਕਿ ਮੈਂ ਸੇਮ ਸੈਕਸ ਵਾਲੇ ਅਟਰੈਕਟ ਹੁੰਦਾ ਔਰ ਮੈਂ ਬਿਲਕੁਲ ਆਪਣੇ ਸੱਚ ਗੱਲ ਦੱਸ ਰਿਹਾ ਕਿ ਦਿਸ ਇਜ਼ ਹਾਊ ਆਈ ਫੈਲਟ ਔਰ ਉਸ ਤੋਂ ਬਾਅਦ ਕਦੀ ਮੇਰੀ ਫੀਲਿੰਗ ਚੇਂਜ ਨਹੀਂ ਹੋਈ ਔਰ ਮੈਂ ਇੰਨਾ ਕੋਸ਼ਿਸ਼ ਕੀਤਾ ਕਿ ਮੈਂ ਚੂਜ਼ ਕਰਾਂ ਕਿ ਮੈਂ ਸਟੇਟ ਹੋ ਪਾਵਾਂ ਸ਼ਾਦੀ ਕਰਾਂ ਐਂਡ ਆਲ ਦੈਟ ਪਰ ਕਦੀ ਨਹੀਂ ਚੇਂਜ ਹੋਇਆ ਹੋਇਆ ਆਈ ਡੋਂਟ ਥਿੰਕ ਇਨਵਾਇਰਮੈਂਟ ਤੁਹਾਡਾ ਚੇਂਜ ਕਰ ਸਕਦਾ ਕਿਸੇ ਨੂੰ ਤੁਸੀਂ ਜੈਂਡਰ ਆਪਣੇ ਤੁਹਾਨੂੰ ਬਣਾਇਆ ਤੁਸੀਂ ਉਂਝੀ ਹੋ ਔਰ ਉਂਝੀ ਰਹਿੰਦੇ ਹੋ ਤੁਸੀਂ ਇਮੈਜ ਕਰੋ ਇਮੈਜਿਨ ਕਰੋ ਕਿ ਕੋਈ ਸਟੇਟ ਆਦਮੀ ਨੂੰ ਤੁਸੀਂ ਫੋਰਸ ਕਰੋ ਸਾਰੀ ਸੁਸਾਇਟੀ ਫੋਰਸ ਕਰੇ ਕਿ ਉਹਨਾਂ ਨੇ ਸ਼ਾਦੀ ਕਰਨੀ ਕਿਸੇ ਸੇਮ ਸੈਕਸ ਦੇ ਨਾਲ ਹਾਓ ਹਾਰਡ ਇਟ ਵੁੱਡ ਬੀ ਫੋਰ ਦੈਮ ਟੂ ਈਵਨ ਥਿੰਕ ਅਬਾਊਟ ਦੈਟ ਅਤੇ ਮੇਰੇ ਲਈ ਵੀ ਉਂਝੀ ਸੀ ਮੈਂ ਜੈਂਡ ਹੈਗਾ ਸੀ ਮੈਂ ਉਂਝੀ ਰਿਹਾ ਕਦੀ ਅੱਜ ਤੱਕ ਚੇਂਜ ਨਹੀਂ ਹੋਇਆ ਪਰ ਮੈਂ ਕਾਫੀ ਕੋਸ਼ਿਸ਼ ਕੀਤੀ ਕਿ ਮਤਲਬ ਮੈਂ ਚੇਂਜ ਹੋਣ ਦੀ ਪਰ ਨਹੀਂ ਹੋ ਪਾਇਆ ਦੈਨ ਉਸ ਤੋਂ ਬਾਅਦ ਮੈਂ 86 ਜਾਂ 87 'ਚ ਮੈਂ ਕੈਨੇਡਾ ਗਿਆ ਸੀ ਪੜ੍ਹਨ ਲਈ ਅਤੇ ਮੈਂ ਚਾਹੁੰਦਾ ਸੀ ਕਿ ਮੈਂ ਇੰਡੀਆ ਛੱਡ ਦਿਆਂ ਮੈਂ ਜਦੋਂ ਵੱਡਾ ਹੋ ਰਿਹਾ ਸੀ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਨਾ ਮੇਰੀ ਫੈਮਿਲੀ 'ਚ ਕਿਸੇ ਨੂੰ ਪਤਾ ਸੀ ਨਾ ਮੇਰੇ ਦੋਸਤਾਂ ਨੂੰ ਪਤਾ ਸੀ ਕਿਸੇ ਨਾਲ ਮੈਂ ਅੱਜ ਤੱਕ ਗੱਲ ਨਹੀਂ ਕੀਤੀ ਸੀ ਅਤੇ ਜਦੋਂ ਮੈਂ ਉੱਥੇ ਗਿਆ ਕੈਨੇਡਾ ਫਿਰ ਮੈਂ ਜਾ ਕੇ ਮੈਂ ਸੋਚਿਆ ਕਿ ਮੈਂ ਬਾਹਰ ਜਾ ਕੇ ਦੇਖਾਂ ਕਿ ਸ਼ਾਇਦ ਮੈਂ ਕਿਸੇ ਨੂੰ ਗੱਲ ਕਰ ਸਕਾਂ ਜਾਂ ਸਾਡਾ ਸੁਸਾਇਟੀ ਸਾਨੂੰ ਕੰਡੀਸ਼ਨ ਇੰਜ ਕਰ ਦਿੰਦੀ ਕਿ ਮਤਲਬ ਅਸੀਂ ਬਿਲਕੁਲ ਬੋਲ ਵੀ ਨਹੀਂ ਪਾਉਂਦੇ ਹਾਂ ਵੀ ਆਈ ਵਾਸ ਸੋ ਸਰਪ੍ਰਾਈਜ਼ ਅਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਕੈਨੇਡਾ ਗਿਆ ਅਤੇ ਉੱਥੇ ਨਾਲ ਸਟੂਡੈਂਟ ਹੈਲਥ ਸਰਵਿਸਿਜ਼ ਹੁੰਦੀਆਂ ਉਹ ਤੁਹਾਨੂੰ ਥੋੜ੍ਹਾ ਸਪੋਰਟ ਕਰਦੀਆਂ ਅਤੇ ਮੈਂ ਉੱਥੇ ਜਾ ਕੇ ਸਾਈਕੋਲੋਜਿਸਟ ਵਗੈਰਾ ਨੂੰ ਮਿਲਿਆ ਅਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਟੈਂਡੈਂਸੀਜ਼ ਹੈਗੀਆਂ ਦੀਸ ਆਰ ਜਸਟ ਨੋਰਮਲ ਤੁਸੀਂ ਐਨ ਜੀ ਬੋਰਨ ਹੋਏ ਹੋ ਅਤੇ ਦੇਰ ਇਜ਼ ਨਥਿੰਗ ਰੋਂਗ ਬਟ ਇਫ ਯੂ ਡੋਂਟ ਵਿਸ਼ ਟੂ ਮੈਰੀ ਯੂ ਸ਼ੁੱਡ ਨੋਟ ਮੈਰੀ ਅਤੇ ਮੈਨੂੰ ਇਹ ਵੀ ਸੀ ਕਿ ਮੈਂ ਕਿਸੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਉਹ ਵਿਚਾਰੀ ਕੁੜੀ ਨਾਲ ਜਿਹਨਾਂ ਮੈਂ ਜ਼ਬਰਦਸਤੀ ਵਿਆਹ ਕਰ ਲਵਾਂਗਾ ਬਾਅਦ 'ਚ ਸਾਡੀਆਂ ਲੜਾਈਆਂ ਹੋਣਗੀਆਂ ਬਿਕੋਜ਼ ਆਈ ਵਿਲ ਬੀ ਅਨਹੈਪੀ ਉਹ ਵੀ ਅਨਹੈਪੀ ਹੋਏਗੀ ਸੋ ਵਟਸ ਅ ਪੁਆਇੰਟ ਟੂ ਰੂਨ ਸਮਵਨਸ ਲਾਈਫ ਇਫ ਆਈ ਐਮ ਬੋਰਨ ਦਿਸ ਵੇ ਇਟਸ ਮਾਈ ਜਰਨੀ ਸੋ ਆਈ ਹੈਵ ਟੂ ਫਾਇੰਡ ਅ ਵੇ ਟੂ ਲਿਵ ਵਿਦ ਦੈਟ ਐਂਡ ਆਈ ਡੋਂਟ ਥਿੰਕ ਦੇਰ ਇਜ਼ ਐਨੀਥਿੰਗ ਰੋਂਗ ਵਿਦ ਦੈਟ ਐਨੀ ਵੇ ਸੋ ਦਿਸ ਇਜ਼ ਹਾਊ ਆਈ ਐਮ ਬੋਰਨ ਇੰਜਿਨ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੰਜਿਨ ਜਿੰਨਾ ਅਤੇ ਉਸ ਤੋਂ ਬਾਅਦ ਸਰ ਕੀ ਹੋਇਆ ਮੈਂ ਕੈਨੇਡਾ ਪੜ੍ਹਿਆ ਉਸ ਤੋਂ ਬਾਅਦ ਅਮਰੀਕਾ ਪੜ੍ਹਿਆ ਉਸ ਤੋਂ ਬਾਅਦ ਮੈਂ ਮਾਈਗ੍ਰੇਟ ਹੋ ਗਿਆ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਆ ਕੇ ਫਿਰ ਮੈਂ ਇੱਥੇ ਆ ਕੇ ਮੈਂ ਆਪਣਾ ਪੀਐਚਡੀ ਵਗੈਰਾ ਕਰਨ ਲੱਗ ਪਿਆ ਉਸ ਤੋਂ ਬਾਅਦ ਇੱਥੇ ਮੈਂ ਡਾਕਟਰ ਦੇ ਮੈਡੀਕਲ ਉਹਨਾਂ ਦੀ ਹੈਲਪ ਲਿੱਤੀ ਉਹਨਾਂ ਨੂੰ ਮੈਂ ਪੁੱਛਿਆ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਗਏ ਸੋ ਯੂ ਵਿਲ ਸਟੇ ਲਾਈਕ ਦਿਸ ਇਫ ਯੂ ਵਿਸ਼ ਅਤੇ ਉਹਨਾਂ ਨੇ ਮੈਨੂੰ ਲੈਟਰ ਵੀ ਲਿਖ ਕੇ ਦਿੱਤਾ ਕਿ ਵੀ ਸ਼ਾਦੀ ਜ਼ਬਰਦਸਤੀ ਨਾ ਕਰਵਾਓ ਜੇ ਨਹੀਂ ਚਾਹੁੰਦਾ ਤੇ ਉਦੋਂ ਤੱਕ ਮੈਂ ਥੋੜ੍ਹਾ ਸੈਟਲ ਸੀ ਅਤੇ ਮੈਨੂੰ ਕਾਫੀ ਕੋਨਫੀਡੈਂਸ ਵੀ ਹੈ ਸੀ ਅਤੇ ਫਿਰ ਮੈਂ ਮੰਮੀ ਡੈਡੀ ਨੂੰ ਮੈਂ ਕਿਹਾ ਮੰਮੀ ਇੰਡੀਆ ਜਾ ਕੇ ਦੱਸਾਂਗਾ ਉਹ ਇੰਡੀਆ ਰਹਿੰਦੇ ਹੁੰਦੇ ਸੀ ਉਦੋਂ ਅਤੇ ਫਿਰ ਮੈਂ ਇੰਡੀਆ ਪਹੁੰਚਿਆ ਵਾਪਸ ਅਤੇ ਇੱਕ ਦਿਨ ਦੁਪਹਿਰੀ ਅਸੀਂ ਬੈਠੇ ਸੀ ਮੇਰੇ ਮੰਮੀ ਅਤੇ ਮੇਰੇ ਡੈਡੀ ਵੀ ਚਾਹ ਪੀ ਰਹੇ ਸੀ ਡਾਇਨਿੰਗ ਟੇਬਲ 'ਤੇ ਉਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮਤਲਬ ਮੈਂ ਮੇਰੀ ਟੈਂਡੈਂਸੀਜ਼ ਆਮ ਹੋਮੋਸੈਕਸ਼ੂਅਲ ਐਂਡ ਆਮ ਬੋਰਨ ਦਿਸ ਵੇ ਅਤੇ ਉਹਨਾਂ ਨੇ ਸੋਚਿਆ ਉਦੋਂ ਤੱਕ ਮੈਂ ਆਪਣੇ ਦਿਮਾਗ 'ਚ ਪੂਰਾ ਸੋਚ ਲਿਆ ਸੀ ਕਿ ਉਹ ਮੈਨੂੰ ਜੇ ਡਿਸਔਨ ਕਰਨਗੇ ਅਤੇ ਫਿਰ ਮੈਨੂੰ ਮਤਲਬ ਜਾਣਾ ਪਏਗਾ ਉਹਨਾਂ ਨੂੰ ਛੱਡ ਕੇ ਅਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮਤਲਬ ਤੁਸੀਂ ਇੰਡੀਆ ਰਹਿੰਦੇ ਹੋ ਅਤੇ ਸੁਸਾਇਟੀ ਦਾ ਕਾਫੀ ਪ੍ਰੈਸ਼ਰ ਹੈ ਤੁਹਾਡੇ ਉੱਪਰ ਜੇ ਤੁਸੀਂ ਚਾਹੁੰਦੇ ਹੋ ਕਿ ਮਤਲਬ ਤੁਸੀਂ ਨਾ ਦੱਸੋ ਕਿਸੇ ਨੂੰ ਇਹ ਤੁਹਾਡੀ ਵਿਸ਼ ਹੋਏਗੀ ਕਿਉਂਕਿ ਤੁਸੀਂ ਇੱਥੇ ਰਹਿਣਾ ਹੈ ਲੇਕਿਨ ਮੈਂ ਚੇਂਜ ਨਹੀਂ ਹੋ ਸਕਦਾ ਐਂਡ ਮੈਂ ਸ਼ਾਦੀ ਨਹੀਂ ਕਰ ਸਕਦਾ ਜੇ ਤੁਹਾਨੂੰ ਇੰਨਾ ਦੁੱਖ ਹੁੰਦਾ ਹੈ ਸੁਸਾਇਟੀ ਦੇ ਕਰਕੇ ਅਤੇ ਮੈਂ ਤੁਹਾਡੀ ਜ਼ਿੰਦਗੀ 'ਚ ਚਲਾ ਜਾਵਾਂਗਾ ਔਰ ਕਦੀ ਵਾਪਸ ਨਹੀਂ ਆਵਾਂਗਾ ਤੁਸੀਂ ਕਦੀ ਯੂ ਵਿਲ ਨੋਟ ਹੀਅਰ ਫਰੋਮ ਮੀ ਐਵਰ ਅਗੇਨ ਅਤੇ ਬਸ ਮੰਮੀ ਰੋ ਰਹੇ ਸੀ ਉੱਥੇ ਡੈਡੀ ਦਾ ਸਿਰ ਤੋੜ ਥੱਲੇ ਸੀ ਉਹਨਾਂ ਸੋਚ ਰਹੇ ਸੀ ਡੈਡੀ ਅਤੇ ਡੈਡੀ ਉੱਠ ਕੇ ਉਹਨਾਂ ਨੇ ਮੈਨੂੰ ਹੱਥ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤੈਨੂੰ ਬੜਾ ਪਿਆਰ ਕਰਦੇ ਹਾਂ ਤੂੰ ਹੁਣ ਸਾਲ 'ਚ ਇੱਕ ਵਾਰੀ ਆਉਣਾ ਤੁਹਾਨੂੰ ਮਿਲਣ ਪਰ ਹੁਣ ਤੂੰ ਸਾਨੂੰ ਇਹ ਸਭ ਦੱਸਿਆ ਹੈ ਅਤੇ ਮੈਨੂੰ ਲੱਗਦਾ ਕਿ ਤੂੰ ਬਹੁਤ ਸਟਰੋਂਗ ਹੈ ਤੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀ ਸਕਦਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਔਰ ਤੂੰ ਹੁਣ ਸਾਨੂੰ ਮਿਲਣ ਲਈ ਜ਼ਿਆਦਾ ਆਏਗਾ ਕਿਉਂਕਿ ਤੈਨੂੰ ਹੁਣ ਜ਼ਿਆਦਾ ਪਿਆਰ ਕਰਨੇ ਆ
ਵੱਡੀ ਗੱਲ
ਡੈਡੀ ਨੇ ਮੈਨੂੰ ਕੀਤਾ ਅਤੇ ਮੇਰੇ ਮੰਮੀ ਨੇ ਵੀ ਆ ਕੇ ਉਹ ਵੀ ਫਿਰ ਅਸੀਂ ਥੋੜ੍ਹਾ ਰੋਏ ਬਟ ਆਈ ਫੈਲਟ ਲਾਈਕ ਕਿ ਮੈਂ ਪੂਰਾ ਦੁਨੀਆ ਨੂੰ ਕਾਂਕਰ ਕਰ ਲਿਆ ਐਂਡ ਆਫਟਰ ਦੈਟ ਆਈ ਹੈਵ ਜਸਟ ਲਿਵਡ ਮਾਈ ਲਾਈਫ ਐਜ਼ ਹੂ ਆਈ ਐਮ ਉਸ ਵਕਤ ਕਦੀ ਮੈਂ ਚੇਂਜ ਨਹੀਂ ਹੋਇਆ ਕਦੀ ਮੈਂ ਸੋਚਿਆ ਵੀ ਨਹੀਂ ਆਈ ਯੂਜ਼ ਟੂ ਹੈਵ ਵੈਰੀ ਸਟਰੋਂਗ ਐਕਨੀ ਬਿਕੋਜ਼ ਆਈ ਵਾਜ਼ ਹੋਲਡਿੰਗ ਔਨ ਟੂ ਦਿਸ ਐਂਡ ਕੀਪਿੰਗ ਇਟ ਇਨਸਾਈਡ ਜਦੋਂ ਮੈਂ ਮੰਮੀ ਡੈਡੀ ਨੂੰ ਦੱਸਿਆ ਉਹਨਾਂ ਨੇ ਮੈਨੂੰ ਐਕਸੈਪਟ ਕਰ ਲਿਆ ਉਸ ਤੋਂ ਬਾਅਦ ਮਾਈ ਐਕਨੀ ਐਂਡ ਐਵਰੀਥਿੰਗ ਡਿਸਅਪੀਅਰਡ ਇਟ ਵਾਸ ਸੋ ਸਰਪ੍ਰਾਈਜ਼ਿੰਗ ਤੇ ਇਹ ਤੁਹਾਨੂੰ ਦੱਸਦਾ ਕਿ ਮਤਲਬ ਕੀ ਇੰਪੈਕਟ ਹੁੰਦਾ ਹੋਏਗਾ ਲੋਕਾਂ ਤੇ ਜਿਹੜੇ ਵਿਚਾਰੇ ਦੱਸ ਨਹੀਂ ਪਾਉਂਦੇ ਨੇ ਕਿਸੇ ਨੂੰ
ਤੇ ਦੁਨੀਆ ਨਫ਼ਰਤ ਨਾਲ ਨਹੀਂ ਪਿਆਰ ਨਾਲ ਜਿੱਤੀ ਜਾਂਦੀ ਹੈ ਇਹ ਸੁਨੇਹਾ ਅਕਸਰ ਲੋਕ ਦਿੰਦੇ ਆ ਪਰ ਤੁਹਾਡੀ ਇਹ ਬੜੀ ਰੌਚਕ ਕਹਾਣੀ ਆ ਜਿਸ ਕਿਸਮ ਦੀਆਂ ਦਿੱਕਤਾਂ ਜਿਸ ਕਿਸਮ ਦੀਆਂ ਮੁਸ਼ਕਲਾਂ ਤੁਹਾਨੂੰ ਆਈਆਂ ਸਰੀਰਕ ਤੌਰ 'ਤੇ ਵੀ ਜਿਵੇਂ ਹੁਣ ਤੁਸੀਂ ਐਕਨੇ ਦੀ ਗੱਲ ਕੀਤੀ ਆ ਆਪਣੇ ਆਪ 'ਚ ਇੱਕ ਬੜੀ ਵੱਖਰੀ ਜਿਹੀ ਮਿਸਾਲ ਆ ਵੱਖਰੀ ਜਿਹੀ ਕਹਾਣੀ ਆ ਅਤੇ ਮੈਂ ਜਾਂਦੀ ਵਾਰ ਦਾ ਇੱਕ ਸਵਾਲ ਪੁੱਛਾਂ, ਤੁਸੀਂ ਸਿੱਖ ਪਰਿਵਾਰ ਨਾਲ ਸੰਬੰਧਿਤ ਹੋ, ਸਿੱਖ ਭਾਈਚਾਰੇ ਨਾਲ ਸੰਬੰਧਿਤ ਹੋ, ਕਦੇ ਉਹਨਾਂ ਵੱਲੋਂ ਕਿਸੇ ਕਿਸਮ ਦਾ ਤਿਰਸਕਾਰ ਕਦੇ ਮਾੜੀ ਨਜ਼ਰ ਨਾਲ ਤੁਹਾਡੇ ਵੱਲ ਵੇਖਿਆ ਗਿਆ ਹੋਵੇ ਜਾਂ ਤੁਹਾਨੂੰ ਕੋਈ ਕਮੈਂਟ ਪਾਸ ਕੀਤਾ ਗਿਆ ਹੋਵੇ?
ਮੈਨੂੰ ਅੱਜ ਤੱਕ ਪਰਸਨਲੀ ਐਂ ਕਦੀ ਕੋਈ ਫੀਲਿੰਗ ਨਹੀਂ ਆਈ, ਪਰ ਮੈਂ ਬਿਲਕੁਲ ਆਪਣੀ ਲਾਈਫ ਨੋਰਮਲ ਜੀਂਦਾ ਹਾਂ। ਕਦੀ ਮੈਂ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਪ੍ਰੂਵ ਕਰਾਂ ਪੁਆਇੰਟ ਕਿ ਮੈਂ ਗਏ ਹਾਂ, ਸਟ੍ਰੇਟ ਹਾਂ, ਜੋ ਵੀ ਹਾਂ। ਕੋਈ ਵੀ ਮਤਲਬ ਪੁੱਛਦਾ ਕਿ ਆਰ ਯੂ ਮੈਰਿਡ, ਮੈਂ ਕਹਿੰਦਾ ਹਾਂਜੀ ਆਈ ਐਮ ਮੈਰਿਡ, ਬਟ ਆਈ ਡੋਂਟ ਗੋ ਐਂਡ ਟੈਲ ਦਮ ਫਰਸਟ ਦੈਟ ਆਮ ਹੋਮੋਸੈਕਸ਼ੂਅਲ। ਆਮ ਦੀ ਜਿਹੜੇ ਸਟ੍ਰੇਟ ਕਪਲ ਵੀ ਹੁੰਦੇ ਉਹ ਵੀ ਕਿੱਥੇ ਜਾ ਕੇ ਦੱਸਦੇ ਨੇ ਕਿ ਅਸੀਂ ਸਟ੍ਰੇਟ ਹਾਂ ਜੀ, ਇਹ ਸਾਡਾ ਮੇਰੀ ਜਨਾਨੀ ਨੂੰ ਮੇਰੀ ਸ਼ਾਦੀ ਹੋਈ ਹੈ। ਕੋਈ ਐਂ ਥੋੜ੍ਹੀ ਦੱਸਿਆ ਕੋਈ ਪੁੱਛਦਾ ਆਰ ਯੂ ਮੈਰਿਡ, ਯੂ ਐਂਸਰ ਯੈਸ ਆਮ ਮੈਰਿਡ। Someone asks you, so that your wife, if ਉਹਨਾਂ ਦੀ ਕੋਈ preconceived idea ਨੇ ਕਿ ਤੁਹਾਡੀ ਸ਼ਾਦੀ ਕੀ ਜਾਣੀ ਨਾ ਹੋਈ ਹੈ, then I'll make it clear, no, I have a partner and we are married since it. ਅਤੇ ਮੈਨੂੰ ਅੱਜ ਤੱਕ ਕਦੀ ਇੰਝ ਪ੍ਰੋਬਲਮ ਨਹੀਂ ਹੋਈ। ਮੇਰੇ ਇੰਨੇ ਸਾਰੇ ਸਿੱਖ ਫਰੈਂਡ ਨੇ ਜਿਹੜੇ ਸਾਨੂੰ ਸਪੋਂਸਰ ਵੀ ਕਰਦੇ ਨੇ, ਸਾਡੇ ਡਾਂਸ ਸ਼ੋ ਸਾਡੇ ਘਰ ਚ ਆਉਂਦੇ, ਸਾਡੇ ਭਰਾਵਾਂ ਨਾਲ ਮਿਲਦੇ, ਭਰਾ ਵਾਂਗਰ ਮਿਲਦੇ ਨੇ। ਦੇ ਲਵ ਮਾਈ ਪਾਰਟਨਰ, ਉਹ ਮੇਰਾ ਜੋ ਪਾਰਟਨਰ ਪੰਜਾਬੀ ਵੀ ਬੋਲਦਾ, ਮੰਮੀ ਡੈਡੀ ਨੂੰ ਸਤਿ ਸ਼੍ਰੀ ਅਕਾਲ, ਪੰਜਾਬੀ ਤਾਂ ਪੂਰੀ ਗੱਲ ਕਰਦਾ, ਇੰਨੀ ਕਰ ਸਕਦਾ।
ਅਤੇ ਤੁਸੀਂ ਸਿੱਖ ਪਰਿਵਾਰ ਨਾਲ ਸੰਬੰਧਿਤ ਹੋ ਨਾ?
ਹਾਂਜੀ, ਅਸੀਂ ਸਿੱਖ ਹੈਗੇ ਹਾਂ, ਅਸੀਂ ਜੱਟ ਸਿੱਖ ਹਾਂ।
ਸੁਖਵਿੰਦਰ ਸਿੰਘ, ਅੱਛਾ ਮਾਫੀ ਚਾਹੁੰਦਾ। ਤੇ ਅੱਛਾ ਮੈਂ ਆਖਰੀ ਸਵਾਲ ਪੁੱਛਾਂ, ਸਮਾਜ ਨੂੰ ਕਿੱਦਾਂ ਸੋਹਣਾ ਬਣਾ ਸਕਦੇ ਆ ਤਾਂ ਕਿ ਸਮਲਿੰਗੀ ਲੋਕਾਂ ਵੱਲ ਪਿਆਰ ਭਾਵ ਵਧੇ, ਲੋਕ ਉਹਨਾਂ ਨੂੰ ਸਮਾਜ ਵਿੱਚ ਐਕਸੈਪਟ ਕਰ ਸਕਣ, ਜਿਵੇਂ ਦੇ ਉਹ ਹੈ ਉਦਾਂ ਹੀ ਕਰ ਸਕਣ, ਇਸ ਗੱਲ ਨੂੰ ਕਿੱਦਾਂ ਅਸੀਂ ਲੈ ਸਕਦੇ ਹਾਂ ਇੱਕ ਭਾਈਚਾਰੇ ਵਜੋਂ? ਉਸ ਸੰਬੰਧੀ ਅਗਰ ਕੋਈ ਦੱਸਣਾ ਚਾਹੋ, ਕੋਈ ਗੱਲ, ਕੋਈ ਸੁਨੇਹਾ।
ਮੈਂ ਮੇਰੀ ਤੇ ਐਡਵਾਈਸ ਇਹੀ ਹੋਏਗੀ ਕਿ ਸਾਰਿਆਂ ਲੋਕਾਂ ਨੂੰ ਥੋੜਾ ਜ਼ਿਆਦਾ ਟੋਲਰੈਂਟ ਹੋਣਾ ਚਾਹੀਦਾ ਹੈ। ਤੇ ਜਿਵੇਂ ਅਸੀਂ ਹੁਣ ਆਸਟ੍ਰੇਲੀਆ ਵੀ ਜਾਂਦੇ ਹਾਂ, ਕਈ ਲੋਕੀ ਫੀਲ ਕਰਦੇ ਨੇ ਕਿ ਅਸੀਂ ਇੰਡੀਅਨ ਆ, ਉਹ ਆਸਟ੍ਰੇਲੀਅਨ ਨੇ, ਪਰ ਅਸੀਂ ਵੀ ਟਰਾਈ ਟੂ ਐਡਜਸਟ ਐਂਡ ਵੀ ਅਸੀਂ ਚਾਹੁੰਦੇ ਹਾਂ ਕਿ ਸਾਰਾ ਆਸਟ੍ਰੇਲੀਆ ਇੰਦਾ ਹੋ ਜਾਏ ਕਿ ਸਾਰਿਆਂ ਨੂੰ ਐਕਸੈਪਟ ਕਰੇ। ਕੋਈ ਵੀ ਅਫਰੀਕਾ ਤੋਂ ਆ ਰਿਹਾ, ਕੋਈ ਇੰਡੀਆ ਤੋਂ ਆ ਰਿਹਾ, ਕੋਈ ਕਿੱਧਰੋਂ ਵੀ ਆ ਰਿਹਾ, ਸਾਰੇ ਅਲੱਗ ਅਲੱਗ ਨੇ, ਸਾਰਿਆਂ ਦੇ ਕਲਚਰ ਅਲੱਗ ਨੇ, ਸਾਰਿਆਂ ਦੇ ਕਸਟਮਸ ਅਲੱਗ ਨੇ। ਤੇ ਜਿਹੜੇ ਸੇਮ ਸੈਕਸ ਦੇ ਕਪਲ ਨੇ, ਦੇ ਆਰ ਦੇ ਕਮ ਫਰੋਮ ਡਿਫਰੈਂਟ, ਉਹ ਵੀ ਡਿਫਰੈਂਟ ਬੈਕਗਰਾਊਂਡ ਤੋਂ ਸਾਰੇ ਆਉਂਦੇ ਨੇ, ਐਂਡ ਹਰੇਕ ਮਤਲਬ ਕਲਚਰ ਦੇ ਵਿੱਚ ਤੁਹਾਨੂੰ ਮਿਲਣਗੇ। ਤੇ ਇਹ ਮਾਇਨੋਰਿਟੀ 'ਚ ਨੇ, ਤੇ ਮੈਂ ਚਾਹਾਂਗਾ ਕਿ ਸਾਰਿਆਂ ਨੂੰ ਉਹਨਾਂ ਨੂੰ ਐਕਸੈਪਟ ਕਰਨ, ਜਿਸ ਨੋਰਮਲੀ ਦ ਵੇ ਯੂ ਐਕਸੈਪਟ ਕੋਈ ਵੀ ਆਦਮੀ ਤੁਹਾਨੂੰ ਮਿਲ ਜਾਏ, ਤੇ ਯੂ ਸ਼ੁੱਡ ਨੋਟ ਸੀ ਕਿ ਇਹ ਸਟ੍ਰੇਟ ਹੈ, ਗੇ ਹੈ, ਹੋਮੋਸੈਕਸ਼ੂਅਲ ਹੈ ਜਾਂ ਜੋ ਵੀ ਹੈ। ਤੁਸੀਂ ਉਹਨਾਂ ਨੂੰ ਐਕਸੈਪਟ ਕਰੋ ਔਨ ਦੇ ਵੈਲਿਊਜ, ਹਾਊ ਦੇ ਬਿਹੇਵ, ਐਂਡ ਦੇਰ ਆ ਜਿਹੜਾ ਉਹਨਾਂ ਹਿਊਮੈਨਿਟੀ ਦੇ ਬੇਸਿਸ 'ਤੇ, ਇਸ ਕਰਕੇ ਨਹੀਂ ਕਿ ਉਹ ਹੋਮੋਸੈਕਸ਼ੂਅਲ ਨੇ ਜਾਂ ਉਹ ਡਾਰਕ ਨੇ ਜਾਂ ਵਾਈਟ ਨੇ ਜਾਂ ਉਹ ਚਾਈਨੀਜ਼ ਨੇ, ਜੋ ਵੀ ਨੇ। ਯੂ ਸ਼ੁੱਡ ਸੀ ਦੈਟ ਐਜ਼ ਅ ਸੋਲ, ਨੋਟ ਈਵਨ ਅ ਸੈਕਸ, ਮੇਲ ਔਰ ਫੀਮੇਲ, ਐਂਡ ਯੂ ਸ਼ੁੱਡ ਟ੍ਰੀਟ ਦੈਟ ਪਰਸਨ ਐਜ਼ ਹੂ ਇਟ ਇਜ਼ ਔਨ ਦਾ ਬੇਸਿਸ ਆਫ ਦੇ ਵੈਲਿਊ।
ਜੀ, ਬਹੁਤ ਵਧੀਆ ਲੱਗਿਆ ਸੈਮ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਧੰਨਵਾਦ ਸਾਡੇ ਸੁਣਨ ਵਾਲਿਆਂ ਤੱਕ ਇਹ ਸਾਰੀਆਂ ਗੱਲਾਂ ਬਾਤਾਂ, ਇਹ ਸਾਰੀ ਜਾਣਕਾਰੀ ਲੈ ਕੇ ਆਉਣ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ। ਅਤੇ ਤੁਹਾਡਾ ਉੜੀਸੀ ਡਾਂਸ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਪਸੰਦ ਆਉਂਦਾ ਹੋਊਗਾ, ਅਤੇ ਕਿਸੇ ਵੇਲੇ ਕਿਸੇ ਦਿਨ ਅਸੀਂ ਉਸ ਸਿਲਸਿਲੇ 'ਚ ਵੀ ਤੁਹਾਡੇ ਨਾਲ ਗੱਲ ਕਰਾਂਗੇ। ਉਹ ਸਾਰੇ ਇਨਾਮ ਜੋ ਤੁਸੀਂ ਜਿੱਤੇ ਨੇ ਇਸ ਡਾਂਸ ਦੇ ਚੱਲਦੇ ਹਾਂ, ਇਸ ਨਾਚ ਦੇ ਚੱਲਦੇ ਹਾਂ, ਧੰਨਵਾਦ।
ਥੈਂਕ ਯੂ ਸੋ ਮਚ ਸਤਿੰਦਰ ਜੀ, ਐਂਡ ਸਤਿ ਸ਼੍ਰੀ ਅਕਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।